प्रसाद जप आदि सच जुगाद सच है पी सच नानक होसी पी सच। चक्कर तेह ने अर बरन जात अर पात नहन जेहे रूप रंग अर रेख पेख को कह ना सकत केहे अचल मूर्त अनुभव प्रकाश मितोज कहि जय कोट इंद्र इंद्राण साहे साहान गणिजय त्रिभवन महीप सुर नर असुर नेत नेत बन तिरण कहत त्वय सर्व नाम कथय कवन कर्म नाम बरनत सुमत। मैं मूर्ख की केतक बात है कोट परादी तरियारे गुरु नानक जिन सुनया पेखिया से फिर गुर भास न परया रे। वाहिगुरु जी सलोक महला पहला सिमल रुख सरायरा अत दीर्घ अत मुच ओए जे आवै आस कर चाहे इंदिरा से कित। सिमल रुख सरायरा अत दीर्घ अत मुच ओए जे आवै आस कर जाहे निरा से कित। फल फिके फुल बक बके कम न आवै पत मिठत नीवी नानका गुण चंगियाइया तत। सब को निवै आप को पर कौ निवै न कोय तर तारा जू तो लिए निवै सो गौरा होय। अपराधी दूणा निवै जो हंता मिर्गा है शीस निवाया क्या थिए जा हृदय कुसदे जाहे। अपराधी दूणा निवै जो हंता मिर्गा है शीस निवाया क्या थिए जा हृदय कसदे जाहे। वाहिगुरु जी का खालसा वाहिगुरु जी की फतेह। परम सन्मान जो गुरु की साजी नवाजी गुरु खालसा साध संग जियो आप जी अत्यंत वडभागे हो सतगुरां दी पावन हजूरी विच हाजरियां भर के अपने मनुखा जन्म दियां कीमती घड़ियां नूं सफलियां कर रहे हो। सतगुरु जी दी पावन गुरबाणी श्री आसा जी दी वार दे कीर्तन संपूर्ण होए हन। हुण सत्कार जो भाई साहब भाई जरनैल सिंह जी ने आप जी नू अमृतमई गुरबाणी दे कीर्तन नाल निहाल कीता है। पहला नितनेम सरवण कीते हन। आओ हुण जो लड़ीवार कथा श्री आसा जी दी वार दी श्री गुरु ग्रंथ साहब जी दी चल रही है इस कथा दा आनंद माणिए। सतगुरु जी धन गुरु नानक देव सच्चे पातशाह जी महाराज जगत जलंधे नूं तारदे होए बेअंत पिंडां शहरां नगरां देशां प्रदेशां विच विचरे हन। तारिया जहान लहया अभिमान जिन्नी दर्शन पाया जिन्नी तदनों धन कहया तिन जम नेड़ ना आया। बेअंत दुनिया तार दित्ती सच्चे पातशाह ने तारे गिने जात तेरे तारे ना गिनात हैं। आकाश दे तारे भावें कोई गिण लवे ਪਰ ਜਿੰਨੇ ਦੁਨੀਆ ਦੇ ਲੋਕ ਗੁਰੂ ਨਾਨਕ ਸਾਹਿਬ ਨੇ ਤਾਰੇ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਮਹਾਰਾਜ ਇੱਕ ਐਸੇ ਨਗਰ 'ਚ ਪਹੁੰਚੇ ਹਨ ਜਿੱਥੇ ਇੱਕ ਪਖੰਡੀ ਸਾਧੂਆਂ ਦਾ ਭੇਸ ਬਣਾ ਕੇ ਬੈਠਾ ਹੋਇਆ ਔਰ ਬੜਾ ਮੋਟਾ ਤਾਜ਼ਾ, ਬੜੇ ਸੋਹਣੇ ਕੱਪੜੇ ਪਾਏ ਹੋਏ, ਬੜੀ ਕਢਾਈ ਵਾਲੀ, ਬੜੀ ਜਰੀਦਾਰ ਰੇਸ਼ਮੀ ਪੁਸ਼ਾਕ ਪਹਿਨੀ ਹੋਈ, ਸਿਰ ਦੇ ਉੱਤੇ ਚੀਰੇ ਵਾਲੀ ਪੱਗ ਬੰਨ੍ਹੀ ਹੋਈ, ਗਲ ਵਿੱਚ ਮਾਲਾ ਹੀਰੇ ਮੋਤੀਆਂ ਦੀਆਂ ਪਾਈਆਂ ਹੋਈਆਂ ਅਤੇ ਆਪਣੇ ਆਪ ਨੂੰ ਬੜਾ ਵੱਡਾ ਸੰਤ ਮਹਾਤਮਾ ਪੇਸ਼ ਕਰਦਾ ਹੈ। ਪਰ ਅੰਦਰ ਸੰਤਾਂ ਵਾਲੀ ਮਿਠਾਸ ਕੋਈ ਨਹੀਂ, ਨਿਮਰਤਾ ਕੋਈ ਨਹੀਂ, ਪਿਆਰ ਕੋਈ ਨਹੀਂ। ਜੇ ਕੋਈ ਉਹਦੇ ਕੋਲ ਜਗਿਆਸੂ ਚੱਲ ਕੇ ਆਉਂਦਾ ਵੀ ਬਾਬਾ ਜੀ ਕੋਈ ਸਾਨੂੰ ਗਿਆਨ ਦੇਣਗੇ, ਕੋਈ ਸਾਡੇ 'ਤੇ ਬਖਸ਼ਿਸ਼ ਕਰਨਗੇ, ਉਹਨੂੰ ਨਿਰਾਸ਼ਤਾ ਹੀ ਪੱਲੇ ਪੈਂਦੀ ਹੈ। ਉਸ ਪਖੰਡੀ ਸਾਧੂ ਦਾ ਰੂਪ ਵੇਖ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਇਹ ਪਾਵਨ ਸਲੋਕ ਉਚਾਰਨ ਕਰ ਰਹੇ ਨੇ, ਗੁਰੂ ਕੇ ਸਿੱਖਾਂ ਨੂੰ ਭਾਈ ਮਰਦਾਨੇ ਭਾਈ ਬਾਲੇ ਨੂੰ ਦੱਸ ਰਹੇ ਨੇ ਕਿ ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਅਸਲ ਵਿੱਚ ਗੁਣ ਚੰਗਿਆਈਆਂ ਦਾ ਤੱਤ ਇੱਕੋ ਹੀ ਹੈ, ਮਿੱਠਤ ਨੀਵੀਂ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਇਸ ਸਲੋਕ ਦਾ ਜਿਹੜਾ ਸਾਰ ਅੰਸ਼ ਹੈ, ਇਸ ਸਲੋਕ ਦਾ ਜੋ ਕੇਂਦਰੀ ਭਾਵ ਹੈ, ਜੋ ਇਸ ਸਲੋਕ ਤੋਂ ਸਾਨੂੰ ਸਾਰੀ ਦੁਨੀਆ ਨੂੰ ਮਹਾਰਾਜ ਨੇ ਮੈਸੇਜ ਦਿੱਤਾ ਹੈ, ਉਹ ਇਹੀ ਹੈ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਬਹੁਤੇ ਵੱਡੇ ਚੋਲੇ ਪਾਉਣ ਨਾਲ ਜਾਂ ਬਹੁਤਾ ਵੱਡਾ ਡੇਰਾ ਬਣਾਉਣ ਨਾਲ, ਬਹੁਤੀਆਂ ਮਾਲਾ ਪਾਉਣ ਨਾਲ ਕੋਈ ਆਪਣਾ ਪ੍ਰਭਾਵ ਲੋਕਾਂ 'ਤੇ ਪਾ ਲਵੇ ਪਰ ਉਹ ਸਮਾਜ ਦਾ ਕਲਿਆਣ ਕਰ ਦੇਵੇਗਾ, ਇਹ ਜ਼ਰੂਰੀ ਨਹੀਂ। ਕਿਉਂਕਿ ਅੰਦਰ ਨਿਮਰਤਾ ਅਤੇ ਮਿਠਾਸ ਅਤੇ ਪਿਆਰ ਅਤੇ ਹਲੀਮੀ ਅਤੇ ਭਗਤੀ, ਹਮਦਰਦੀ, ਦਇਆ, ਕਰੁਣਾ, ਮੈਤਰੀ, ਉਪੇਕਸ਼ਾ ਆਦਿ ਜੇ ਸ਼ੁੱਭ ਗੁਣ ਨਹੀਂ ਹਨ ਤਾਂ ਉਹਦੇ ਵਿੱਚੋਂ ਸਾਧਾਂ ਵਾਲੀ, ਸੰਤਾਂ ਵਾਲੀ ਖੁਸ਼ਬੋ ਨਹੀਂ ਆ ਸਕਦੀ। ਇਹ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ। ਅੱਜ ਦੇ ਸਲੋਕ ਵਿੱਚ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਇਹ ਪਾਵਨ ਸਲੋਕ ਉਚਾਰਨ ਕਰਦੇ ਹਨ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਸਿੰਬਲ ਦਾ ਰੁੱਖ ਬਹੁਤ ਲੰਮਾ ਉੱਚਾ ਸਿੱਧਾ ਜਾਂਦਾ ਹੈ। ਸਰਾਇਰਾ ਇਹਦੇ ਅਰਥ ਸੰਪਰਦਾਇ ਗਿਆਨੀਆਂ ਨੇ ਵੱਖੋ ਵੱਖ ਕੀਤੇ ਹਨ, ਸਾਰੇ ਹੀ ਢੁਕਵੇਂ ਹਨ। ਸਰਨਾਮ ਤੀਰ ਦਾ ਹੈ, ਤੀਰ ਵਰਗਾ ਸਿੱਧਾ, ਉਹਨੂੰ ਕਹਿੰਦੇ ਸਰਾਇਰਾ। ਜਿਵੇਂ ਤੀਰ ਸਿੱਧਾ ਜਾਂਦਾ ਇਸੇ ਤਰ੍ਹਾਂ ਸਿਮਲ ਦਾ ਰੁੱਖ ਸਿੱਧਾ ਉੱਪਰ ਨੂੰ ਜਾਂਦਾ ਹੈ। ਸਰਨਾਮ ਤੀਰ ਦਾ ਹੈ, ਆਇਰਾ ਮੈਂ ਤੀਰ ਵਰਗਾ, ਤੀਰ ਵਰਗਾ ਸਰਾਇਰਾ, ਸਿਮਲ ਰੁੱਖ ਸਰਾਇਰਾ। ਦੂਜਾ ਸਰਾਏ ਦਾ ਅਰਥ ਭਾਈ ਕਾਨ ਸਿੰਘ ਜੀ ਨਾਭਾ ਨੇ ਸਰਨਾਮ ਸਰੋਵਰ ਦਾ ਹੈ, ਪਾਣੀ ਦਾ ਹੈ, ਯਾਨੀ ਪਾਣੀ ਵਿੱਚੋਂ ਪੈਦਾ ਹੋਇਆ, ਪਾਣੀ ਨਾਲ ਸਰ ਸਬਜ਼ ਹਰਾ ਭਰਾ। ਸਰਾਇਰਾ ਦਾ ਅਰਥ ਸਰਾਇਰਾ ਸਰ ਸਬਜ਼ ਕੀਤਾ ਹੈ। ਤੀਸਰਾ ਅਰਥ ਭਾਈ ਵੀਰ ਸਿੰਘ ਜੀ ਹੋਰਾਂ ਨੇ, ਸੰਪਰਦਾਇ ਗਿਆਨੀਆਂ ਨੇ, ਸਰਾਏ ਨਾਮ ਇੱਕ ਦਰਖਤ ਦਾ ਹੈ ਜਿਹੜਾ ਖਾਸ ਕਰਕੇ ਨੈਣੀਤਾਲ ਦੀਆਂ ਪਹਾੜੀਆਂ 'ਚ ਹੁੰਦਾ। ਸਰਾਏ ਜਿਹੜਾ ਹੈ ਉਹ ਵੀ ਸਿੱਧਾ ਜਾਂਦਾ ਹੈ ਪਰ ਉਹਦੇ ਵਿੱਚ ਗੁਣ ਹੁੰਦੇ ਨੇ, ਸਿਮਲ 'ਚ ਗੁਣ ਨਹੀਂ ਹੁੰਦੇ। ਸੋ ਸਰਾਏ ਵਰਗਾ, ਸਰਾਏ ਰਾਹ, ਸਰਾਏ ਵਰਗਾ ਹੈ, ਪਰ ਸਰਾਏ ਵਾਲੇ ਗੁਣ ਸਿੰਬਲ ਵਿੱਚ ਨਹੀਂ ਹਨ। ਤੋ ਤੀ ਚੌਥਾ ਅਰਥ ਵੀ ਕੀਤਾ ਭਾਈ ਵੀਰ ਸਿੰਘ ਜੀ ਸੰਪਰਦਾਇਕ ਗਿਆਨੀਆਂ ਨੇ, ਸਰਾਏ ਹੁੰਦਾ ਜਿੱਥੇ ਕੋਈ ਆ ਕੇ ਰਵੇ, ਜਿਵੇਂ ਗੁਰਦੁਆਰਿਆਂ 'ਚ ਸਰਾਵਾਂ ਬਣੀਆਂ ਹੁੰਦੀਆਂ ਨੇ, ਉਹਨਾਂ ਸਰਾਵਾਂ ਦੇ ਵਿੱਚ ਕਈ ਕਮਰੇ, ਕਈ ਚੁਬਾਰੇ, ਕਈ ਮੰਜ਼ਿਲਾਂ ਹੁੰਦੀਆਂ ਨੇ। ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਗੁਰੂ ਰਾਮਦਾਸ ਸਰਾਂ ਬੜੀ ਪੁਰਾਣੀ, 100 ਸਾਲ ਪੁਰਾਣੀ ਹੈ। ਉਹਦੇ ਵਿੱਚ ਬਹੁਤ ਕਮਰੇ ਹਨ, ਬਹੁਤ ਮੰਜ਼ਿਲਾਂ ਉਹਦੀਆਂ ਬਣੀਆਂ ਹੋਈਆਂ, ਕਈ ਲੈਵਲ ਹਨ। ਇਸੇ ਤਰ੍ਹਾਂ ਹੀ ਅੱਜ ਕੱਲ੍ਹ ਅੰਮ੍ਰਿਤਸਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ 'ਤੇ, ਮਾਤਾ ਗੰਗਾ ਜੀ ਦੇ ਨਾਂ 'ਤੇ, ਗੁਰੂ ਅਰਜਨ ਦੇਵ ਜੀ ਦੇ ਨਾਂ 'ਤੇ, ਗੁਰੂ ਨਾਨਕ ਨਿਵਾਸ, ਕਈ ਨਾਵਾਂ 'ਤੇ ਸਰਾਵਾਂ ਕਮਰੇ ਬਣੇ ਹੋਏ ਨੇ। ਸ੍ਰੀ ਅਨੰਦਪੁਰ ਸਾਹਿਬ, ਪਟਨਾ ਸਾਹਿਬ, ਹਜ਼ੂਰ ਸਾਹਿਬ, ਬੜੀਆਂ ਸਰਾਵਾਂ ਬਣੀਆਂ ਹੋਈਆਂ ਨੇ। ਹੋਰ ਵੀ ਸ਼ਹਿਰਾਂ ਪਿੰਡਾਂ ਵਿੱਚ ਲੋਕ ਸਾਧੂ ਮਹਾਤਮਾ ਜਾਂ ਹਰਿਦੁਆਰ, ਕਾਸ਼ੀ, ਬਨਾਰਸ ਵਿਖੇ ਸਰਾਵਾਂ ਬਣੀਆਂ ਹੋਈਆਂ ਨੇ। ਉਹਨਾਂ ਸਰਾਵਾਂ ਦੇ ਵਿੱਚ ਬੜਾ ਵਿਸਥਾਰ ਹੁੰਦਾ, ਯਾਨੀ ਬਹੁਤ ਵੱਡੀਆਂ ਹੁੰਦੀਆਂ ਨੇ, ਬੜਾ ਪਸਾਰਾ ਹੁੰਦਾ। ਤੋ ਇੱਥੇ ਸਰਾਏ ਦਾ ਮਤਲਬ ਵੱਡਾ ਪਸਾਰਾ, ਕਹਿੰਦੇ ਸਿੰਬਲ ਰੁੱਖ ਦਾ ਬੜਾ ਵੱਡਾ ਪਸਾਰਾ ਹੁੰਦਾ। ਸੋ ਸਰਾਏ ਨਾਮ ਸਰਾਏ ਰੁੱਖ ਦਾ ਹੈ। ਉਹ ਸਰਾਏ ਵਰਗਾ ਰੁੱਖ, ਉਸ ਰੁੱਖ ਵਰਗਾ ਸਿੰਬਲ ਵੀ ਹੈ, ਪਰ ਉਹਦੇ ਗੁਣ ਨਹੀਂ। ਸਰਾਏ ਨਾਮ ਸਰਾਂ ਦਾ ਵੀ ਹੈ, ਸਿੰਬਲ ਦਾ ਵਿਸਥਾਰ ਬਹੁਤ ਵੱਡਾ ਹੈ, ਪਰ ਕਿਸੇ ਦਾ ਭਲਾ ਨਹੀਂ ਕਰ ਸਕਦਾ। ਸਰਾਂ ਤਾਂ ਲੋਕਾਂ ਨੂੰ ਸੁੱਖ ਦਿੰਦੀ ਹੈ, ਸਰਾਂ 'ਚ ਤਾਂ ਕਮਰੇ ਮਿਲਦੇ ਹਨ, ਪਰ ਸਿੰਬਲ ਤੋਂ ਕਿਸੇ ਨੂੰ ਸੁੱਖ ਨਹੀਂ ਮਿਲਦਾ, ਆਰਾਮ ਨਹੀਂ ਮਿਲਦਾ। ਸਰਨਾਮ ਤੀਰ ਦੀ ਤਰ੍ਹਾਂ ਸਿੱਧਾ ਹੈ, ਪਰ ਉਹ ਕੁਛ ਸਵਾਰ ਵਿਗਾੜ ਨਹੀਂ ਸਕਦਾ। ਅਤੇ ਸਰ ਸਬਜ਼ ਹੈ, ਪਰ ਉਹਦੀ ਸਰਸਬਜ਼ੀ ਦਾ ਕਿਸੇ ਨੂੰ ਲਾਭ ਕੋਈ ਨਹੀਂ। ਅਤਿ ਦੀਰਘ, ਅਤਿ ਮੁੱਚ, ਅਤਿਅੰਤ ਹੀ ਵੱਡਾ ਹੈ, ਅਤੇ ਅੰਤ ਅਤਿਅੰਤ ਹੀ ਮੋਟਾ ਹੈ। ਮੁੱਚ ਨਾ ਮੋਟੇ ਦਾ ਭਾਈ ਕਾਨ ਸਿੰਘ ਜੀ ਨਾਲ ਬਣੇ ਅਰਥ ਕੀਤਾ, ਯਾਨੀ ਵੱਡਾ ਮੋਟਾ ਤਣਾ ਹੈ ਉਸਦਾ। ਓਏ ਜੇ ਆਵਹਿ ਆਸ ਕਰ, ਓਏ ਤੋਂ ਭਾਵ ਹੈ ਪੰਛੀ, ਉਹ ਜਿਹੜੇ ਪੰਛੀ ਉਹ ਉੱਡਦੇ ਆਉਂਦੇ ਨੇ, ਤੋਤੇ ਹੋਰ ਕਈ, ਉਹ ਜਦੋਂ ਆ ਕੇ ਉੱਤੇ ਆਸ ਕਰਕੇ ਬਹਿੰਦੇ ਨੇ ਵੀ ਸਾਨੂੰ ਕੁਛ ਇੱਥੋਂ ਖਾਣ ਨੂੰ ਮਿਲੇਗਾ, ਕੋਈ ਛਾਂ ਮਿਲੇਗੀ, ਕੋਈ ਸੁੱਖ ਮਿਲੇਗਾ। ਜਾਏ ਨਿਰਾਸੇ ਕਿੱਤ, ਉਹਨਾਂ ਵਿਚਾਰਿਆਂ ਨੂੰ ਪੱਲੇ ਕੱਖ ਨਹੀਂ ਪੈਂਦਾ, ਜਿਹੋ ਜਿਹੇ ਆਉਂਦੇ ਨੇ ਉਹੋ ਜਿਹੇ ਬਰੰਗ ਮੁੜ ਜਾਂਦੇ ਨੇ। ਉੱਥੇ ਕੁਛ ਵੀ ਉਹਨਾਂ ਨੂੰ ਸਿੰਬਲ ਰੁੱਖ ਤੋਂ ਪ੍ਰਾਪਤ ਨਹੀਂ ਹੁੰਦਾ। ਕਾਰਨ ਕੀ ਹੈ? ਅਗਲੀ ਪੰਕਤੀ 'ਚ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨ ਆਵਹਿ ਪਤ। ਸਿਮਰ ਦੇ ਫਲ ਵੀ ਫਿੱਕੇ ਹੁੰਦੇ ਹਨ, ਉਹਨਾਂ 'ਚ ਕੋਈ ਮਿਠਾਸ, ਕੋਈ ਸਵਾਦ, ਕੋਈ ਖਾਣਾ ਪੰਛੀਆਂ ਦੀ ਖੁਰਾਕ ਦਾ ਵਸੀਲਾ ਹੁੰਦਾ ਨਹੀਂ। ਅਤੇ ਜਿਹੜੇ ਉਹਦੇ ਫੁੱਲ ਹੁੰਦੇ ਉਹ ਵੀ ਬਕ ਬਕੇ ਹੁੰਦੇ ਆ, ਬੇਸਵਾਦੇ ਹੁੰਦੇ ਆ। ਕੰਮ ਨ ਆਵਹਿ ਪੱਤ, ਸਿੰਬਲ ਦੇ ਪੱਤੇ ਵੀ ਕੰਮ ਨਹੀਂ ਆਉਂਦੇ, ਨਾ ਫਲ ਕੰਮ ਆਉਂਦੇ ਆ, ਨਾ ਫੁੱਲ ਕੰਮ ਆਉਂਦੇ ਆ, ਨਾ ਪੱਤੇ ਕੰਮ ਆਉਂਦੇ। ਹੁਣ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਫਿਰ ਮਿਠਾਸ ਕਿੱਥੇ ਹੁੰਦੀ ਹੈ, ਸ਼ਾਂਤੀ ਕਿੱਥੇ ਹੁੰਦੀ ਹੈ, ਆਨੰਦ ਕਿੱਥੇ ਹੁੰਦਾ ਹੈ? ਤਾਂ ਸਤਿਗੁਰੂ ਕਹਿੰਦੇ, ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ। ਮਹਾਰਾਜ ਕਹਿੰਦੇ ਜਿੱਥੇ ਨਿਮਰਤਾ ਹੁੰਦੀ ਹੈ ਉੱਥੇ ਮਿਠਾਸ ਹੁੰਦੀ ਹੈ। ਸਿੰਬਲ ਦਾ ਰੁੱਖ ਬਹੁਤ ਉੱਚਾ ਹੁੰਦਾ, ਪਰ ਫਲ ਫੁੱਕੇ ਫੁੱਲ ਬਕ ਬਕੇ ਹੁੰਦੇ ਨੇ। ਜੇ ਕੋਈ ਸਾਧ ਸੰਤ ਬਣ ਕੇ, ਕੋਈ ਰਾਜਾ ਬਣ ਕੇ, ਕੋਈ ਅਮੀਰ ਬਣ ਕੇ, ਕਈ ਤਰ੍ਹਾਂ ਦੇ ਲੋਕ ਵੱਡੇ ਬਣ ਬਣ ਕੇ ਬਹਿੰਦੇ ਨੇ। ਕਈ ਲੋਕ ਤਾਂ ਇਹ ਸੋਚਦੇ ਰਹਿੰਦੇ ਆ ਵੀ ਵੱਡੇ ਬਣਨਾ ਕਿਵੇਂ ਹੈ, ਪਲੈਨਿੰਗ ਹੀ ਸਾਰੀ ਜ਼ਿੰਦਗੀ ਬਚਪਨ ਤੋਂ ਸ਼ੁਰੂ ਕਰ ਦਿੰਦੇ। ਅਸੀਂ ਇਹੋ ਜਿਹੇ ਬੰਦੇ ਦੇਖੇ ਆ ਵੀ ਜੰਮਦਿਆਂ ਹੀ ਉਹਨਾਂ ਦੀ ਸੋਚ ਹੁੰਦੀ ਹੈ ਭਾਈ ਆਪਾਂ ਕਿੱਦਾਂ ਵੱਡੀ ਵੱਡੀ ਕੁਰਸੀ 'ਤੇ ਕਿਵੇਂ ਬਹਿਣਾ, ਵੱਡੇ ਕਿਵੇਂ ਬਣਨਾ। ਜੇ ਸਾਰੇ ਪਾਸੇ ਨਿਗ੍ਹਾ ਰੱਖਦੇ, ਜੇ ਉਹਨਾਂ ਨੂੰ ਕੋਈ ਰਾਜਨੀਤੀ ਝੱਲ ਜਾਵੇ, ਰਾਜਨੀਤਿਕ ਨੇਤਾ ਕੋਈ ਲੀਡਰ ਉਹਦੀ ਗੋਦ 'ਚ ਜਾ ਬਹਿੰਦੇ, 5-10 ਸਾਲ ਉਹਦੇ ਨਾਲ ਰਹਿ ਕੇ ਉਹਨੂੰ ਠੇਬੀ ਮਾਰ ਕੇ ਪਰੇ ਕਰ ਦਿੰਦੇ, ਆਪ ਉਹਦੀ ਥਾਂ ਲੈ ਲੈਂਦੇ। ਅਹਿਮਦ ਸ਼ਾਹ ਅਬਦਾਲੀ ਵੀ ਨਾਦਰ ਦਾ ਚੇਲਾ ਬਣ ਗਿਆ, ਹੌਲੇ ਹੌਲੇ ਨਾਦਰ ਨੂੰ ਪਰੇ ਕਰਕੇ ਆਪ ਸਾਰੀ ਫੌਜ ਦਾ ਮਾਲਕ ਬਣ ਗਿਆ। ਇੱਦਾਂ ਹੋਰ ਵੀ ਬੜੇ ਹਜ਼ਾਰਾਂ ਹੀ ਬੰਦੇ ਰਾਜਨੀਤੀ 'ਚ ਹੋਏ ਨੇ, ਹੁਣ ਵੀ ਨੇ, ਅੱਗੇ ਵੀ ਹੋਣੇ ਨੇ। ਦੂਜੇ ਪਾਸੇ ਧਾਰਮਿਕ ਜਗਤ ਵਿੱਚ ਵੀ ਬੜੀ ਵਡਿਆਈ ਹੁੰਦੀ ਹੈ, ਧਾਰਮਿਕ ਜਗਤ ਵਿੱਚ ਵੀ ਬੜੀ ਸ਼ੋਭਾ ਪਾਉਣ ਦੇ ਵਸੀਲੇ ਹੁੰਦੇ ਨੇ, ਕਿਉਂਕਿ ਧਾਰਮਿਕ ਮਹਾਂਪੁਰਸ਼ਾਂ 'ਤੇ, ਗੁਰੂਆਂ 'ਤੇ, ਭਗਤਾਂ 'ਤੇ, ਸੰਤਾਂ 'ਤੇ ਸਮਾਜ ਦਾ ਵਿਸ਼ਵਾਸ ਬੜਾ ਹੁੰਦਾ। ਹਰ ਬੰਦਾ ਪਰੇਸ਼ਾਨ ਹੈ, ਹਰ ਬੰਦਾ ਚਿੰਤਿਤ ਹੈ, ਹਰ ਬੰਦਾ ਡਿਪਰੈਸ਼ਨ 'ਚ ਹੈ, ਹਰ ਬੰਦੇ ਦੀਆਂ ਕੋਈ ਦੁਨਿਆਵੀ ਪਰਮਾਰਥੀ ਲੋੜਾਂ ਨੇ, ਉਹ ਧਾਰਮਿਕ ਜਗਤ 'ਚੋਂ, ਮੰਦਰਾਂ 'ਚੋਂ, ਮਸੀਤਾਂ 'ਚੋਂ, ਗੁਰਦੁਆਰਿਆਂ 'ਚੋਂ, ਚਰਚਾਂ 'ਚੋਂ, ਡੇਰਿਆਂ 'ਚੋਂ ਪੂਰੀਆਂ ਹੁੰਦੀਆਂ ਲੱਗਦੀਆਂ, ਉੱਧਰ ਜਾਂਦੇ ਸੰਤਾਂ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ, ਉਹਨਾਂ ਦੇ ਉਪਦੇਸ਼ ਨਾਲ ਲੋਕਾਂ ਨੂੰ ਠੰਡ ਪੈਂਦੀ ਹੈ। ਇਸ ਕਰਕੇ ਉੱਥੇ ਵਡਿਆਈ ਹੈ, ਉੱਥੇ ਸ਼ੋਭਾ ਹੈ, ਅਤੇ ਕਈ ਲੋਕ ਉਸ ਨੂੰ ਹਥਿਆਉਣ ਵਾਸਤੇ ਉਹਨਾਂ ਡੇਰਿਆਂ ਵਿੱਚ, ਗੁਰਦੁਆਰਿਆਂ ਵਿੱਚ, ਮੰਦਰਾਂ ਵਿੱਚ, ਚਰਚਾਂ ਵਿੱਚ ਨੇੜੇ ਲੱਗੇ ਰਹਿੰਦੇ ਆ, ਜਦੋਂ ਮੌਕਾ ਬਣਦਾ ਮੂਹਰਲੀ ਕਤਾਰ 'ਚ ਆ ਜਾਂਦੇ ਆ। ਉਹ ਸੰਤ ਭਗਤ ਬਣ ਕੇ, ਗੁਰੂ ਬਣ ਕੇ, ਡੇਰੇਦਾਰ ਬਣ ਕੇ, ਗੁਰਦੁਆਰੇ ਦੇ ਗ੍ਰੰਥੀ ਮਹੰਤ ਬਾਬੇ ਬਣ ਕੇ, ਚਰਚ ਦੇ ਪਾਧਰੀ ਬਣ ਕੇ, ਮਸੀਤ ਦੇ ਮੌਲਵੀ ਬਣ ਕੇ, ਮੰਦਰ ਦੇ ਪੁਜਾਰੀ ਬਣ ਕੇ, ਮੱਠ ਦੇ ਮਹੰਤ ਬਣ ਕੇ, ਕਿਸੇ ਵੀ ਸਮਾਜ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਇਹ ਕੋਈ ਇਹ ਨਹੀਂ ਵੀ ਇੱਕ ਵਿੱਚ ਹੈ ਦੂਜੇ 'ਚ ਨਹੀਂ, ਸਭ ਥਾਂ 'ਤੇ ਇੱਦਾਂ ਹੀ ਹੁੰਦਾ। ਉਹ ਬਣ ਜਾਂਦੇ, ਧਾਰਮਿਕ ਥਾਂ ਲੈ ਲੈਂਦੇ ਆ, ਪਰ ਅੰਦਰ ਉਹ ਮਿਠਾਸ, ਉਹ ਪਿਆਰ, ਉਹ ਨਿਮਰਤਾ, ਉਹ ਹਲੀਮੀ, ਉਹ ਗਰੀਬੀ ਕਿੱਥੋਂ ਲਿਆਉਣ, ਉਹ ਤਾਂ ਹੈ ਨਹੀਂ। ਅਤੇ ਉਹ ਫਿਰ ਜਿਹੜਾ ਉਹਨਾਂ ਕੋਲ ਆਉਂਦਾ ਕੋਈ ਵੀ ਸਾਨੂੰ ਕੋਈ ਸ਼ਾਂਤੀ ਮਿਲੇਗੀ ਗੁਰਦੁਆਰੇ 'ਚੋਂ, ਮੰਦਰ 'ਚੋਂ, ਸੰਤ ਕੋਲੋਂ, ਬਾਬੇ ਕੋਲੋਂ, ਉਹਨੂੰ ਨਿਰਾਸ਼ਤਾ ਹੀ ਪੱਲੇ ਪੈਂਦੀ ਹੈ। ਮਹਾਰਾਜ ਕਹਿੰਦੇ ਮਿੱਠਤ ਨੀਵੀਂ ਨਾਨਕਾ, ਮਿਠਾਸ ਤਾਂ ਉੱਥੇ ਹੀ ਹੋਣੀ ਹੈ ਜਿੱਥੇ ਕੋਈ ਸੇਵਾ ਕਰਕੇ, ਕੋਈ ਸਿਮਰਨ ਕਰਕੇ, ਕੋਈ ਭਾਂਡੇ ਮਾਂਜ ਕੇ, ਕੋਈ ਨੀਵਾਂ ਬਣ ਕੇ ਲਵੇ ਕੁਛ। ਦੋ ਤਰ੍ਹਾਂ ਦੇ ਲੋਕ ਸਮਾਜ ਵਿੱਚ, ਧਾਰਮਿਕ ਸਮਾਜ ਵਿੱਚ ਮੈਂ ਕਹਿ ਦਿਆਂ, ਬਾਹਰ ਦਾ ਤਾਂ ਹੁਣ ਆਪਾਂ ਦੇਖਦੇ ਹੀ ਹਾਲ ਕੀ ਹੈ। ਗੁਰਦੁਆਰਿਆਂ ਮੰਦਰਾਂ ਵਿੱਚ ਦੋ ਤਰ੍ਹਾਂ ਦੇ ਬੰਦੇ ਹਨ, ਇੱਕ ਉਹ ਹਨ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕਰਕੇ, ਕੋਈ ਮਹਾਂਪੁਰਸ਼ਾਂ, ਸਾਧੂਆਂ, ਸੰਤਾਂ ਦੀ ਸੰਗਤ ਕਰਕੇ ਮੰਦਰਾਂ, ਗੁਰਦੁਆਰਿਆਂ, ਚਰਚਾਂ 'ਚ ਜਾਂ ਕਿਤੇ ਵੀ ਧਾਰਮਿਕ ਸਥਾਨਾਂ 'ਤੇ ਬੈਠੇ, ਉਹਨਾਂ ਦਾ ਅਸਰ ਕੋਈ ਸਮਾਜ 'ਤੇ ਚੰਗਾ ਪੈਂਦਾ ਹੈ। ਕਿਸੇ ਨੂੰ ਸ਼ਾਂਤੀ, ਕਿਸੇ ਨੂੰ ਪਿਆਰ ਵੰਡਦੇ ਨੇ, ਕਰੁਣਾ ਭਗਤੀ ਰਸ ਹੁੰਦਾ। ਦੂਜੇ ਪਾਸੇ ਉਹ ਜਿਨ੍ਹਾਂ ਦੀ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਤਾਕ ਵਿੱਚ ਰਹਿੰਦੇ ਨੇ ਵੀ ਕਿਹੜਾ ਗੁਰਦੁਆਰਾ, ਕਿਹੜਾ ਡੇਰਾ, ਕਿਹੜਾ ਮੰਦਰ, ਕਿਹੜਾ ਚਰਚ ਖਾਲੀ ਹੋਵੇ, ਅਸੀਂ ਕਬਜ਼ਾ ਕਰੀਏ, ਉੱਥੋਂ ਦੀ ਗੋਲਕ ਸਾਂਭੀਏ, ਪੈਸਾ ਸਾਂਭੀਏ, ਉੱਥੋਂ ਦੀ ਬੰਤੀ ਸਾਂਭੀਏ, ਵੱਡੇ ਬਣੀਏ। ਉਹ ਜਿਹੜੇ ਦੂਸਰੀ ਕਿਸਮ ਦੇ ਲੋਕ ਮਾਇਆ ਦੇ ਲਾਲਚੀ ਹਨ ਉਹਨਾਂ ਦੀ ਗੱਲ ਮਹਾਰਾਜ ਇੱਥੇ ਦੱਸ ਰਹੇ ਨੇ ਵੀ ਉਹ ਸਿਮਲ ਦੀ ਰੁੱਖ ਦੀ ਤਰ੍ਹਾਂ ਉੱਚੇ ਲੰਮੇ ਮੋਟੇ ਤਾਜ਼ੇ ਅਤੇ ਬੜੇ ਚਮਕਦਾਰ ਹੁੰਦੇ ਨੇ ਪਰ ਉਹਨਾਂ ਵਿੱਚ ਉਹ ਸੁਗੰਧੀ ਉਹ ਖੁਸ਼ਬੂ ਨਹੀਂ ਆਉਂਦੀ। ਜਿਹੜੇ ਕੋਈ ਘਾਲਣਾ ਘਾਲ ਕੇ ਭਾਵਨਾ ਸ਼ਰਧਾ ਭਗਤੀ ਨਾਲ ਮੰਦਰ ਗੁਰਦੁਆਰੇ ਚਰਚ ਮਸੀਤ 'ਚ ਬੈਠਦੇ ਨੇ ਉਹਨਾਂ ਵਿੱਚੋਂ ਉਹ ਗੁਣਾਂ ਦੀ ਸੁਗੰਧੀ ਆਉਂਦੀ ਹੈ, ਖੁਸ਼ਬੂ ਆਉਂਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਇਹ ਗੁਣ ਚੰਗਿਆਈਆਂ ਦਾ ਤੱਤ ਹੈ। ਜੇ ਕਿਸੇ ਬੰਦੇ ਨੂੰ ਪਰਖਣਾ ਹੈ ਵੀ ਉਹ ਗੁਣ ਵਾਲਾ ਹੈ, ਉਹਦੇ 'ਚ ਕੋਈ ਚੰਗਿਆਈ ਹੈ, ਤਾਂ ਜ਼ਰੂਰ ਉਹ ਮਿੱਠਾ ਵੀ ਹੋਵੇਗਾ, ਉਹ ਨਿਮਰਤਾ ਵਾਲਾ ਵੀ ਹੋਵੇਗਾ। ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਅਗਲੇ ਕੁਝ ਹੋਰ ਗੱਲਾਂ ਵੀ ਦੱਸਦੇ ਨੇ ਕਿ ਇਹਦੇ ਵਿੱਚ ਵੀ ਦੋ ਤਰ੍ਹਾਂ ਦੇ ਬੰਦੇ ਹਨ, ਇੱਕ ਭਾਵਨਾ ਵਾਲੇ, ਸੱਚੀ ਭਾਵਨਾ ਵਾਲੇ, ਇੱਕ ਨਿਮਰਤਾ ਦਾ ਪਖੰਡ ਕਰਨ ਵਾਲੇ। ਨਿਮਰਤਾ ਦਾ ਵੀ ਪਖੰਡ ਹੋ ਜਾਂਦਾ। ਮਹਾਰਾਜ ਸਾਹਿਬ ਕਹਿੰਦੇ ਅਸਲ ਵਿੱਚ ਸਭ ਕੋ ਨਿਵੇਂ ਆਪ ਕਹੋ, ਪਰ ਕਹੋ ਨਿਵੇਂ ਨਾ ਕੋਏ। ਜਿਹੜੇ ਹੱਥ ਜੋੜ ਜੋੜ ਕੇ ਨਿਉਂ ਨਿਉਂ ਕੇ ਸਲਾਮਾਂ ਕਰਦੇ ਨੇ ਉਹ ਅਸਲ ਵਿੱਚ ਆਪਣੇ ਆਪ ਨੂੰ ਹੀ ਨਿਉਂਦੇ ਨੇ। ਬਈ ਅਸੀਂ ਕਿਸੇ ਨੂੰ ਫਤਿਹ ਬੁਲਾਈਏ ਨਿਮਰ ਕੇ ਅਗਲਾ ਵੀ ਸਾਨੂੰ ਬੁਲਾਵੇਗਾ। ਸਾਡਾ ਇੱਕ ਸਿੰਘ ਹੁੰਦਾ ਸੀ, ਉਹਨੇ ਕਿਸੇ ਆਪਣੇ ਪਿੰਡ ਦੇ ਬੰਦੇ ਦੇ ਜਾਂ ਕਿਸੇ ਬਜ਼ੁਰਗ ਦੇ ਪਿੱਛੇ ਮੋਟਰਸਾਈਕਲ 'ਤੇ ਬਹਿਣਾ ਅਤੇ ਦੂਜੇ ਪਾਸੇ ਜਾਂਦਿਆਂ ਜਿਹੜੇ ਬੰਦੇ ਦੂਜੇ ਪਾਸਿਓਂ ਆਉਂਦੇ ਹੁੰਦੇ ਨਾ ਪਿੱਛੋਂ ਬੈਠੇ ਨੇ ਸਿਰ ਹਿਲਾ ਦੇਣਾ, ਮੱਥਾ ਟੇਕਣਾ, ਹੱਥ ਜੋੜ ਦੇਣਾ, ਅਗਲੇ ਨੇ ਵੀ ਟੇਕਣਾ ਅਤੇ ਉਹ ਜਿਹੜਾ ਉਹਦਾ ਬਜ਼ੁਰਗ ਹੁੰਦਾ ਸੀ ਉਹਨੇ ਆਖਣਾ ਯਾਰ ਤੈਨੂੰ ਸਾਰੇ ਜਾਣਦੇ ਨੇ, ਸਾਰੇ ਬੜੇ ਮੱਥਾ ਟੇਕਦੇ ਨੇ ਅਤੇ ਪਤਾ ਤਾਂ ਕੋਈ ਨਹੀਂ, ਉਹਨੇ ਪਿੱਛੋਂ ਇੱਦਾਂ ਕਰੀ ਜਾਣਾ ਅਤੇ ਅਗਲੇ ਨੇ ਸਮਝਣਾ ਵੀ ਇਹਨੂੰ ਸਾਰੇ, ਮੈਨੂੰ ਕੋਈ ਪੁੱਛਦਾ ਨਹੀਂ, ਇਹਨੂੰ ਸਾਰੇ ਮੇਰੇ ਪਿੱਛੇ ਬੈਠਾ, ਇਹਨੂੰ ਸਾਰੇ ਮੱਥਾ ਟੇਕ। ਹੁਣ ਜਿਹਨੂੰ ਹੱਥ ਜੋੜਨੇ ਅਗਲੇ ਨੇ ਜੋੜਨੇ ਹੀ ਹੁੰਦੇ ਆ। ਅਤੇ ਮਹਾਰਾਜ ਕਹਿੰਦੇ ਸਭ ਕੋ ਨਿਵੇਂ ਆਪ ਕੋ, ਅਸਲ ਵਿੱਚ ਦੂਜਿਆਂ ਨੂੰ ਝੁਕਾਉਣ ਵਾਸਤੇ ਹੀ ਅਸੀਂ ਝੁਕਦੇ ਹਾਂ, ਪਰ ਕੋ ਨਿਵੇਂ ਨਾ ਕੋਏ, ਦੂਜੇ ਅੱਗੇ ਥੋੜ੍ਹਾ ਝੁਕਦਾ ਕੋਈ, ਆਪਣੀ ਪੂਜਾ ਕਰਾਉਣ ਲਈ ਵੀ ਸਾਨੂੰ ਕੋਈ ਫਤਿਹ ਬੁਲਾਵੇ ਅਸੀਂ ਤਾਂ ਬੁਲਾਉਂਦੇ ਹਾਂ। ਮਹਾਰਾਜ ਕਹਿੰਦੇ ਧਰਤਾ ਰਾਜੂ ਤੋਲੀ ਹੈ ਨਿਵੇਂ ਸਗੌਰਾ ਹੋਏ, ਪਰ ਸੱਚਾਈ ਇਹੀ ਹੈ ਕਿ ਜਦੋਂ ਤੱਕੜੀ 'ਤੇ ਤੋਲੀਏ ਜਿਹੜਾ ਪਾਸਾ ਨੀਵਾਂ ਹੁੰਦਾ ਉਹੀ ਗੌਰਾ ਹੁੰਦਾ, ਗੌਰਾ ਮੈਨੇ ਭਾਰਾ ਮੰਨਿਆ ਜਾਂਦਾ। ਜਿਹੜੀ ਤੱਕੜੀ ਦਾ ਪਾਸਾ ਉੱਪਰ ਨੂੰ ਹੈ ਨਿਵਦਾ ਨਹੀਂ ਉਹ ਹੌਲਾ ਹੈ, ਉਹ ਭਾਰਾ ਨਹੀਂ। ਗੁਰੂ ਸਾਹਿਬ ਦਾ ਹੁਕਮ ਹੈ ਖਾਲਸੇ ਨੂੰ, ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ। ਜਿਹੜਾ ਅੱਗੋਂ ਆਵੇ ਉਹਨੂੰ ਫਤਿਹ ਬੁਲਾਵੇ ਹੱਥ ਜੋੜ ਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਅਗਲੇ ਦਾ ਵੀ ਫਰਜ਼ ਹੈ ਵੀ ਫਤਿਹ ਦਾ ਜਵਾਬ ਗੱਜ ਕੇ ਦੇਵੇ। ਦਸਮ ਪਾਤਸ਼ਾਹ ਮਹਾਰਾਜ ਕਲਗੀਧਰ ਦੇ ਬਚਨ ਨੇ ਕਿ ਜਿਹੜਾ ਸਿੰਘ ਨੂੰ ਪਹਿਲੇ ਫਤਿਹ ਬੁਲਾਉਂਦਾ ਉਹਦੇ ਵੱਲ ਸਾਡਾ ਚਿਹਰਾ ਹੁੰਦਾ, ਜਿਹੜਾ ਫਤਿਹ ਦਾ ਜਵਾਬ ਗੱਜ ਕੇ ਦਿੰਦਾ ਉਹਦੇ ਵੱਲ ਸਾਡਾ ਸੱਜਾ ਮੋਢਾ ਹੁੰਦਾ, ਜਿਹੜਾ ਫਤਿਹ ਦਾ ਜਵਾਬ ਹੌਲੇ ਜੀ ਮੁਰਦੇ ਦੀ ਆਵਾਜ਼ ਨਾਲ ਦਿੰਦਾ ਉਹਦੇ ਵੱਲ ਸਾਡਾ ਖੱਬਾ ਮੋਢਾ ਹੁੰਦਾ, ਜਿਹੜਾ ਫਤਿਹ ਦਾ ਜਵਾਬ ਦਿੰਦਾ ਹੀ ਨਹੀਂ ਅੱਗੋਂ ਮੂੰਹ ਹੀ ਸਿਉਂ ਲੈਂਦਾ ਬੋਲਦਾ ਹੀ ਨਹੀਂ ਉਹਦੇ ਵੱਲ ਸਾਡੀ ਪਿੱਠ ਹੁੰਦੀ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ, ਫੁਰਮਾਨ ਕਰ ਰਹੇ ਨੇ ਕਿ ਜਿਹੜਾ ਝੁਕੇਗਾ ਉਹੀ ਪਾਰਾ ਮੰਨਿਆ ਜਾਏਗਾ। ਪਰ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ। ਗੁਰੂ ਸਾਹਿਬ ਬੜੇ ਡੂੰਘੇ ਸਿਧਾਂਤ ਬੜੇ ਸੰਖੇਪ ਸ਼ਬਦਾਂ 'ਚ ਤੋਲਵੇਂ ਸ਼ਬਦਾਂ 'ਚ ਦੇ ਰਹੇ ਨੇ, ਇੱਕ ਤਰ੍ਹਾਂ ਦੇ ਸੂਤਰ ਪੇਸ਼ ਕਰ ਰਹੇ ਨੇ ਮਹਾਰਾਜ ਜੀ। ਜਿਵੇਂ ਸੰਸਕ੍ਰਿਤ ਦੇ ਗ੍ਰੰਥਾਂ 'ਚ ਨਾ ਬਹੁਤੇ ਵਿਸਥਾਰ ਨਾਲ ਗੱਲ ਨਹੀਂ ਕਰਦੇ, ਸੂਤਰ ਦੇ ਦਿੰਦੇ ਆ, ਉਹ ਸੂਤਰ ਦੇ ਵਿੱਚ ਬੜੀ ਡੂੰਘੀ ਵਿਆਖਿਆ ਹੁੰਦੀ। ਮਹਾਰਾਜ ਸੂਤਰ ਦੇ ਰਹੇ ਨੇ, ਪਹਿਲਾਂ ਤਾਂ ਇਹ ਦੱਸਿਆ ਵੀ ਨਿਮਰਤਾ ਜਿਹੜੀ ਹੈ ਉਹ ਗੁਣ ਚੰਗਿਆਈਆਂ ਦਾ ਤੱਤ ਹੈ। ਫਿਰ ਮਹਾਰਾਜ ਨੇ ਇਹ ਦੱਸਿਆ ਵੀ ਸੰਸਾਰ ਦੇ ਵਿੱਚ ਸਾਰੀ ਦੁਨੀਆ ਜ਼ਿਆਦਾਤਰ ਨਿਮਰਤਾ ਦਾ ਵਿਖਾਵਾ ਕਰਦੀ ਹੈ, ਆਪਣੇ ਆਪ ਨੂੰ ਮੱਥਾ ਟਿਕਾਉਣ ਵਾਸਤੇ ਦੂਜਿਆਂ ਨੂੰ ਮੱਥਾ ਟੇਕਦੀ ਹੈ, ਦੂਜਿਆਂ ਅੱਗੇ ਨਹੀਂ ਝੁਕਦੇ, ਆਪਣੇ ਅੱਗੇ ਝੁਕਾਉਣ ਲਈ ਝੁਕਦੇ ਹਨ। ਫਿਰ ਮਹਾਰਾਜ ਨੇ ਆਖਿਆ ਇਹਦਾ ਮਤਲਬ ਇਹ ਨਾ ਲੈ ਲੈਣਾ ਵੀ ਹੁਣ ਝੁਕਣਾ ਹੀ ਨਹੀਂ, ਝੁਕਣ ਵਾਲਾ ਹੀ ਭਾਰਾ ਹੁੰਦਾ ਹੈ, ਝੁਕਣ ਵਾਲਾ ਹੀ ਵੱਡਾ ਮੰਨਿਆ ਜਾਂਦਾ। ਅਤੇ ਹੁਣ ਅੱਗੇ ਦੱਸਦੇ ਨੇ ਅਪਰਾਧੀ ਦੂਣਾ ਨਿਵੇ, ਜਿਹੜਾ ਗੁਨਾਹਗਾਰ ਅਪਰਾਧੀ ਹੈ ਉਹ ਦੂਣਾ ਨਿਵਦਾ, ਇਹਦੀ ਪਛਾਣ ਵੀ ਕਰਨੀ ਹੈ ਵੀ ਜਿਹੜਾ ਬਹੁਤੇ ਹੀ ਜ਼ਿਆਦਾ ਝੁਕੀ ਜਾਂਦਾ ਵਾਰ ਵਾਰ, ਇਹ ਕੀ ਕੋਈ ਚਾਲ ਤਾਂ ਨਹੀਂ ਚੱਲ ਰਿਹਾ, ਜੋ ਹੰਤਾ ਮਿਰਗਾ ਹੈ ਜਿਵੇਂ ਹਿਰਨ ਨੂੰ ਮਾਰਨ ਵਾਲਾ, ਥੱਲਿਓਂ ਝੁੱਕ ਕੇ ਬੰਦੂਕ ਦੇ ਨਾਲ ਜਾਂ ਤੀਰ ਦੇ ਨਾਲ ਨਿਸ਼ਾਨਾ ਲਾਉਂਦਾ, ਉਹ ਹਿਰਨ ਨੂੰ ਮੱਥਾ ਥੋੜ੍ਹਾ ਟੇਕਦਾ, ਉਹ ਜਿਹੜਾ ਝੁੱਕ ਰਿਹਾ ਸ਼ਿਕਾਰੀ, ਉਹ ਸ਼ਿਕਾਰੀ ਹਿਰਨ ਦੇ ਅੱਗੇ ਕੋਈ ਸਿਰ ਥੋੜ੍ਹਾ ਝੁਕਾ ਰਿਹਾ, ਉਹਦਾ ਸ਼ਿਕਾਰ ਕਰਨ ਲਈ, ਉਹਨੂੰ ਮਾਰਨ ਲਈ ਕਰ ਰਿਹਾ। ਇਸ ਤਰ੍ਹਾਂ ਦੇ ਲੋਕ ਵੀ ਹਨ ਜਿਹੜੇ ਸੰਤਾਂ ਮਹਾਂਪੁਰਸ਼ਾਂ ਦੀ ਨਿਮਰਤਾ ਨੂੰ ਦੇਖ ਕੇ ਉਹਦੀ ਨਕਲ ਲਾ ਲੈਂਦੇ ਹਨ, ਉਹਦੀ ਰੀਸ ਕਰ ਲੈਂਦੇ ਹਨ, ਅਤੇ ਉਹ ਕਈ ਵਾਰੀ ਭੋਲੇ ਸਾਧੂਆਂ ਨੂੰ ਮੱਥਾ ਟੇਕ ਕੇ ਠੱਗਣ ਦਾ ਵੀ ਯਤਨ ਕਰਦੇ ਹਨ। ਮਹਾਰਾਜ ਕਹਿੰਦੇ ਇੱਦਾਂ ਆਤਮਕ ਰਸ ਦੀ ਪ੍ਰਾਪਤੀ ਨਹੀਂ ਹੁੰਦੀ। ਸੀਸ ਨਿਵਾਇਆ ਕਿਆ ਥੀ ਹੈ, ਸੀਸ ਨਿਵਾਉਣ ਨਾਲ ਕੀ ਹੋ ਚੱਲਿਆ, ਜਾਂ ਹਿਰਦਾ ਕਸੁੱਦੇ ਜਾ ਹੈ, ਜੇ ਹਿਰਦਾ ਪੁੱਠੇ ਪਾਸੇ ਜਾ ਰਿਹਾ, ਸਿਰ ਝੁਕਾ ਕੇ ਵੀ ਅਗਲੇ ਦੀ ਜਾਨ ਲੈਣੀ ਹੈ, ਜਿਵੇਂ ਸ਼ਿਕਾਰੀ ਹਿਰਨ ਅੱਗੇ ਸਿਰ ਝੁਕਾ ਕੇ ਉਹਨੂੰ ਮਾਰ ਦਿੰਦਾ ਹੈ, ਕਿਸੇ ਮਹਾਂਪੁਰਸ਼ ਨੂੰ, ਕਿਸੇ ਬਜ਼ੁਰਗ ਨੂੰ, ਕਿਸੇ ਸਾਧੂ ਨੂੰ ਸਿਰ ਝੁਕਾ ਕੇ ਮੱਥਾ ਟੇਕ ਕੇ ਠੱਗ ਲੈਣਾ, ਉਹਦੇ ਨਾਲ ਠੱਗ ਹੀ ਸਦਾਵਾਂਗੇ, ਗੁਣ ਚੰਗਿਆਈਆਂ ਨਹੀਂ ਆਉਣਗੀਆਂ। ਸੱਚੇ ਪਾਤਸ਼ਾਹ ਨੇ ਇਸ ਸਲੋਕ 'ਚ ਬਾਹਲਾ ਹੀ ਡੂੰਘਾ, ਬਹੁਤ ਹੀ ਗਹਿਰ ਗੰਭੀਰ ਵਿਸ਼ਾ ਸਾਡੇ ਸਾਹਮਣੇ ਰੱਖ ਦਿੱਤਾ। ਇਹ ਕਥਾ ਕਰ ਲੈਣੀ ਸੌਖੀ ਹੈ ਅਤੇ ਸੁਣ ਲੈਣੀ ਵੀ ਸੌਖੀ ਹੈ, ਪਰ ਇਹ ਅਵਸਥਾ ਜਦੋਂ ਬਣੇਗੀ, ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਉਦੋਂ ਹੀ ਆਨੰਦ ਆਵੇਗਾ। ਅਰਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਹੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ, ਇਹ ਜੋ ਬਾਣੀ 'ਚ ਆਪ ਜੀ ਨੇ ਸਿਧਾਂਤ ਬਖਸ਼ੇ ਨੇ ਇਹ ਸਾਡੇ ਹਿਰਦੇ 'ਚ ਵੱਸ ਜਾਣ। ਲੋਕ ਸੁਖੀਏ ਪਰ ਲੋਕ ਸੁਹੇਲੇ ਬਣ ਜਾਈਏ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।